ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪਾਠ ਲੱਗੋ ਅਧਿਕਾਈ। ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਵ ਖੰਡ ਬਹੱਤਰ ਪਾਠ ਲੱਗੋ ਅਧਿਕਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੇਵ ਨਿਵਾਸ ਦੀਨ ਦੁਨੀਆਂ ਦੇ ਮਾਲਕ ਸ਼ਬਦ ਸਤਿਗੁਰਾਂ ਦੀ ਪਾਵਨ ਗੋਦੀ ਉੱਠੇ ਜੁੜ ਬੈਠੇ ਸਰਬੱਤ ਮਾਈ ਭਾਈ ਸਿੱਖ ਸੰਗਤਾਂ ਵਡਭਾਗੀ ਹੋ, ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਪਿਛਲੇ ਪੈਰ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਸੋਲਾ ਰਾਜਾ ਸਾਹਿਬ ਜੀ ਦੇ ਨਿਤਨੇਮ ਅਤੇ ਸ਼ਬਦ ਕੀਰਤਨ ਨੂੰ ਸਰਵਣ ਕਰਕੇ ਆਨੰਦ ਮਾਣਿਆ। ਲੜੀਵਾਰ ਕਥਾ ਆਪ ਦੇ ਨਿਤਾ ਤੱਤੀ ਸਰਵਣ ਕਰਦੇ ਹੋ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਵਿਆਖਿਆ ਚੱਲ ਰਹੀ ਹੈ। ਅੱਜ ਮੇਰੇ ਮਨ ਦਾ ਇੱਕ ਬਲਬਲਾ, ਕਿਉਂਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹਨਾਂ ਤੋਂ ਵਰੋਸਾਏ ਹੋਏ ਮਹਾਨ ਹਸਤੀ ਬਾਬਾ ਬਿਧੀ ਚੰਦ ਸਾਹਿਬ, ਜਿਹਨਾਂ ਨੂੰ ਗੁਰੂ ਨੇ ਆਪਣੇ ਸੀਨੇ ਹੋਣ ਦਾ ਖਿਤਾਬ ਦਿੱਤਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਔਰ ਸਦਾ ਸਾਂਝ ਤੇਰੀ ਪਛਤੈਨੀ ਦੇ ਵਰ ਮਿਲੇ, ਨਿਭ ਹੈ ਗੁਰ ਕਰ ਸੰਗ ਸੁਖੈਨੀ, ਤੋਰ ਮੋਰ ਮੈਂ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਵਦੋਈ, ਇਹ ਵਰ ਮਿਲੇ ਨੇ ਬਾਬਾ ਬਿਧੀ ਚੰਦਾ, ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਆਪਾਂ ਇੱਕ ਹੋ ਗਏ ਹਾਂ, ਲੋਕ ਸਿੱਖ ਤੇ ਗੁਰੂ ਕਰਕੇ ਯਾਦ ਕਰਨਗੇ, ਅੰਤਰ ਆਤਮੇ ਤੂੰ ਮੇਰੇ ਵਿੱਚ ਅਭੇਦ ਹੋ ਗਿਆ ਹੈ, ਔਰ ਜਿਹੜਾ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਸਮਝੇਗਾ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇਗੀ, ਤੁਹਾਡੇ ਕੂਕਰਾਂ ਵੀ ਸ਼ਕਤੀਆਂ ਹੋਣਗੀਆਂ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਸਾਰਾ ਇਤਿਹਾਸ ਮਿਲਦਾ ਹੈ। ਜਿਹਨਾਂ ਨੇ ਸਿੱਖਾਂ ਤੋਂ ਖੋਏ ਗਏ ਘੋੜੇ ਘਾਹੀ ਬਣ ਕੇ ਨਜੋਮੀਏ ਬਣ ਕੇ ਦੂਸਰਾ ਘੋੜਾ ਵੀ ਲਿਆਂਦਾ ਸ਼ਾਹੀ ਕਿਲ੍ਹੇ ਵਿੱਚੋਂ, ਲਾਹੌਰ ਵਿੱਚੋਂ, ਔਰ ਸਿੱਖਾਂ ਤੋਂ ਖੋਏ ਗਏ ਦਸ਼ਾਲੇ ਪੱਟੀ ਸ਼ਹਿਰ ਲੈਣ ਗਿਆ, ਬਲਦੇ ਭੱਠ ਦੇ ਵਿੱਚ ਬੈਠ ਗਏ, ਪਠਿਆਰੇ ਨੂੰ ਪੁੱਛਿਆ ਘੇਰਾ ਪੈ ਗਿਆ, ਕੋਈ ਜਗ੍ਹਾ ਹੈ ਤਾਂ ਦੇ, ਮੈਂ ਗੁਰੂ ਕਾ ਸਿੱਖ ਹਾਂ, ਉਹਨੇ ਆਖਿਆ ਮੇਰੇ ਕੋਲ ਭੱਠ ਹੀ ਹੈ, ਇੱਥੇ ਦਾਣੇ ਭੁਣਦਾ ਅਤੇ ਰਾਤ ਨੂੰ ਸੌਂ ਜਾਂਦਾ। ਉਹ ਕਹਿੰਦਾ ਚੁੱਕ ਕੜਾਈ, ਫਿਰ ਜੇ ਗੁਰੂ ਨੇ ਉਹ ਪਾਉਂਦਾ ਹੈ ਹੋਏਗਾ ਖਸਮ ਤਾਂ ਲਏਗਾ ਰਾਖ। ਬਾਬਾ ਬਿਧੀ ਚੰਦ ਸਾਹਿਬ ਬਲਦੇ ਭੱਠ ਵਿੱਚ ਬੈਠ ਗਏ, ਸਤਿਗੁਰੂ ਜੀ ਭਾਈ ਕੀ ਡਰੌਲੀ ਅੰਦਰ ਬੈਠੇ, ਆਪਣੇ ਸਰੀਰ 'ਤੇ ਜਲ ਪਵਾਇਆ, ਸਿੱਖਾਂ ਨੇ ਪੁੱਛਿਆ ਜਦੋਂ ਜਲ ਪਵਾਉਣੋਂ ਹਟ ਗਿਆ ਵੀ ਗਰਮੀ ਨਹੀਂ ਸੀ, ਜਲ ਕਿਉਂ ਪਵਾਇਆ, ਸਤਿਗੁਰਾਂ ਕਿਹਾ ਸਾਡਾ ਪਿਆਰਾ ਸਾਡਾ ਦਿਲ ਬਲਦੇ ਭੱਠ ਵਿੱਚ ਬੈਠ ਗਿਆ, ਜਿਹੜਾ ਸਰੀਰ ਨੂੰ ਸੇਕ ਲੱਗਣਾ ਸੀ ਆਪਣੇ ਸਰੀਰ 'ਤੇ ਚੱਲਿਆ। ਫਿਰ ਚਾਰ ਜੰਗ ਸਤਿਗੁਰਾਂ ਨਾਲ ਮਿਲ ਕੇ ਕੀਤੇ ਨੇ, ਮੁਖੀ ਹੋ ਕੇ ਜਥੇਦਾਰ ਬਣ ਕੇ, ਇਤਿਹਾਸ ਪੜਿਆ ਵੀ ਤੁਹਾਡੇ ਸਾਹਮਣੇ ਗੱਲ ਆਵੇ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੋ ਕਿ ਸਤਿਗੁਰੂ ਜੀ ਵਾਰ ਵਾਰ ਕਹਿੰਦੇ ਸੀ ਭਾਈ ਬਿਧੀ ਚੰਦ ਜ਼ਿਆਦਾ ਅੱਗੇ ਹੋ ਕੇ ਨਾ ਜਾਵੀਂ, ਪਿੱਛੇ ਹੋ ਕੇ ਲੜੀ। ਜੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਨਾਕ ਟਾਪੂ ਵੱਲ ਭੇਜਿਆ ਤੇ ਅਯੁੱਧਿਆ ਦੇ ਲਾਗੇ ਦਿਓ ਗਾਓਂ ਹੈ, ਉੱਥੇ ਇਮਲੀ ਦੇ ਦਰਖਤ ਥੱਲੇ ਬੈਠੇ ਕੋਈ ਮੇਰੀ ਸੁੱਕੀ ਹਰੀ ਹੋ ਗਈ, ਇਹ ਵੀ ਗੁਰਪ੍ਰਤਾਪ ਸੂਰਜ ਸਿੱਖਾਂ ਦਾ ਸਭ ਤੋਂ ਵੱਡਾ ਪ੍ਰਾਤਨ ਤੇ ਬਹੁਤ ਵੱਡਾ ਇਤਿਹਾਸ ਉਹਦੇ ਵਿੱਚ ਪ੍ਰਕਰਨ ਆਉਂਦਾ ਹੈ। ਲਾਗੇ ਵਿੱਚ ਚਰਚਾ ਹੋਈ, ਉੱਥੇ ਬੁੱਢਣ ਸ਼ਾਹ ਦਾ ਚੇਲਾ ਰਹਿੰਦਾ ਸੀ ਸੁੰਦਰ ਸ਼ਾਹ, ਉਹ ਸ਼ੇਰ ਦੀ ਸਵਾਰੀ ਕਰਦਾ ਸੀ, ਉਹ ਡਰਾਉਣ ਆਇਆ ਔਰ ਸੰਗਤਾਂ ਹਿਲਣ ਲੱਗੀਆਂ, ਸਤਿ ਸ੍ਰੀ ਅਕਾਲ ਗੁਰਬਰ ਦਾ ਗੁਰਬਰ ਅਕਾਲ ਦਾ ਨਾਰਾ ਲਾਇਆ, ਜੜ ਹੋ ਗਿਆ, ਪੱਥਰ ਹੋ ਗਿਆ, ਉਹਨੇ ਸ਼ਕਤੀਆਂ ਦਾ ਜ਼ੋਰ ਲਾਇਆ, ਸ਼ੇਰ ਅੱਗੇ ਨਾ ਤੁਰਿਆ, ਉਤਰ ਕੇ ਆਇਆ, ਚਰਣਾ 'ਤੇ ਪਿਆ, ਮਾਫ਼ੀ ਮੰਗੀ ਔਰ ਬਾਬੇ ਬਿਧੀ ਚੰਦ ਨੇ ਆਖਿਆ ਸਾਧੂ ਹੋ ਕੇ ਇੰਨਾ ਗੁਮਾਨ ਨਹੀਂ ਕਰਨਾ ਚਾਹੀਦਾ, ਬਚਨ ਬਿਲਾਸ ਹੋਏ, ਕਈ ਦਿਨ ਰਹੇ, ਦਾਸ ਉੱਥੇ ਹੋ ਕੇ ਵੀ ਆਇਆ, ਸੰਪਰਦਾ ਸਾਡੀ ਜਾਂਦੀ ਹੈ, ਉਹ ਇਮਲੀ ਅਜੇ ਹੈਗੀ ਜਿਹੜੀ ਹਰੀ ਹੋਈ, ਲਾਗੇ ਸੁੰਦਰ ਸ਼ਾਹ ਦੀ ਸਮਾਧ ਬਣੀ ਹੈ ਅਤੇ ਲਾਗੇ ਦਿਗਰਾ ਬਾਬੇ ਬਿਧੀ ਚੰਦ ਦਾ ਬਣਿਆ ਹੈ। ਸੋ ਕਹਿਣ ਲੱਗਾ ਮੌਤ ਤੋਂ ਬੜਾ ਡਰ ਆਉਂਦਾ ਹੈ, ਵਾਹਿਗੁਰੂ ਮੰਤਰ ਦਾ ਜਾਪ ਦਿੱਤਾ, ਉਹ ਬੜੇ ਤਰਲੇ ਰਵੇ, ਕਹਿੰਦੇ ਆਪਾਂ ਇਕੱਠੇ ਸਰੀਰ ਤਿਆਗ ਦਿਆਂਗੇ, ਜਦੋਂ ਛੇਵੇਂ ਪਾਤਸ਼ਾਹ ਕੋ ਆਏ ਤੇ ਟਾਈਮ ਆਇਆ, ਜਾਣ ਕੇ ਕਹਿਣ ਲੱਗੇ ਮਹਾਰਾਜ ਮੈਂ ਸੁੰਦਰ ਸਾਹਿਬ ਨੂੰ ਬਚਣ ਦੇ ਆਇਆ, ਇਕੱਠੇ ਸਰੀਰ ਤਿਆਗਾ ਕਿ ਤੇ ਮੈਂ ਹੁਣ ਚਲੇ ਜਾਣਾ, ਮੇਰਾ ਪੁੱਤਰ ਲਾਲ ਚੰਦ ਨੂੰ ਆਪਣੇ ਚਰਣਾਂ ਤੇ ਪਾਲੋ ਤੇ ਮੇਰੇ ਤਰ੍ਹਾਂ ਪ੍ਰੇਮ ਕਰਿਓ। ਸਤਿਗੁਰਾਂ ਕਿਹਾ ਇੱਕ ਜੱਫੀ ਵਿੱਚ ਲੈ ਲਿਆ ਇੱਧਰ ਇੱਧਰ ਲਾਲ ਚੰਦ ਨੂੰ ਤੇ ਕਿਹਾ ਸੀ ਬਾਬਾ ਬਿਧੀ ਚੰਦ ਤੇਰਾ ਹੀ ਪੁੱਤਰ ਨਹੀਂ, ਸਾਡਾ ਵੀ ਸਪੁੱਤਰ, ਤੇਰੇ ਨਾਲ ਵੱਧ ਪਿਆਰ ਕਰਾਂਗੇ। ਔਰ ਬਾਬੇ ਬਿਧੀ ਚੰਦ ਨੇ ਜਾ ਕੇ ਉੱਥੇ ਸਰੀਰ ਤਿਆਗਿਆ, ਲਾਗੇ ਲਾਗੇ ਦੁਹਰੇ ਬਣੇ ਨੇ। ਬੜਾ ਲੰਮਾ ਚੌੜਾ ਇਤਿਹਾਸ ਹੈ, ਮੇਰੇ ਕੋਲ ਸਮਾਂ ਨਹੀਂ। ਉਸ ਬਾਬਾ ਬਿਧੀ ਚੰਦ ਸਾਹਿਬ ਸੰਪਰਦਾ ਦੇ ਦਸਵੇਂ ਜਥੇਦਾਰ ਜਥੇਦਾਰ ਬਾਬਾ ਸੋਹਣ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਤਿੰਨ ਯਾਤਰਾ ਪਟਨਾ ਸਾਹਿਬ ਦੀਆਂ ਘੋੜਿਆਂ 'ਤੇ ਪੈਦਲ ਕੀਤੀਆਂ, ਤਿੰਨ ਹਜ਼ੂਰ ਸਾਹਿਬ ਦੀਆਂ ਯਾਤਰਾ ਪੈਦਲ ਕੀਤੀਆਂ, ਜਿਨ੍ਹਾਂ ਸਮਿਆਂ ਵਿੱਚ ਕੋਈ ਗੱਡੀਆਂ ਦਾ ਇੰਨਾ ਪ੍ਰਬੰਧ ਨਹੀਂ ਸੀ, ਔਰ ਸਿੱਖੀ ਦਾ ਪ੍ਰਚਾਰ ਕੀਤਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਨੇ ਟੇਪਾਂ ਵਿੱਚ ਭਰਿਆ, ਉਹਨਾਂ ਦੇ ਟੇਪਾਂ ਵਿੱਚੋਂ ਮਿਲਦਾ ਹੈ ਕਿ 65 ਦੀ ਜੰਗ ਅਤੇ 71 ਦੀ ਜੰਗ ਵਿੱਚ ਅਟਾਰੀ ਬਾਰਡਰ 'ਤੇ ਗੌਰਮੈਂਟ ਕੋਲੋਂ ਜੰਗ ਕਰਦਿਆਂ ਫੌਜਾਂ ਦੀ ਰੱਖਿਆ ਵਾਸਤੇ ਰਾਸ਼ਨ ਨਹੀਂ ਪਹੁੰਚਿਆ, ਛੋਲਿਆਂ ਦੀਆਂ ਬੋਰੀਆਂ ਭਿਆ ਕੇ ਗੁੜ ਰੱਖ ਕੇ ਵਰਦੇ ਗੋਲਿਆਂ ਵਿੱਚ ਉੱਥੇ ਜਾਂਦੇ ਰਹੇ। ਨਾਲੇ ਕਹਿੰਦੇ ਸੀ ਸਿੱਖੋ ਜਿੱਤ ਤੁਹਾਡੇ ਹੱਥ ਹੈ, ਕੇਸ ਰੱਖੋ, ਦਾੜਾ ਰੱਖੋ, ਅਮਰ ਛਕੋ, ਗੁਰੂ ਤੁਹਾਡੇ 'ਤੇ ਕਿਰਪਾ ਕਰੇਗਾ। ਉਹਨਾਂ ਦੀ ਅੱਜ ਸਾਲਾਨਾ ਬਰਸੀ ਸੀ, 35 ਸਾਲ ਹੋ ਗਏ ਨੇ ਸਰੀਰ ਤਿਆਗਿਆਂ ਨੂੰ। ਸੁਰ ਸਿੰਘ ਨਗਰ ਦੇ ਦਾਸ ਹਰ ਬਰਸੀ 'ਤੇ ਹਾਜ਼ਰੀ ਭਰਦਾ ਉੱਥੇ ਹੁੰਦਾ ਹੈ। ਸੋ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੇ ਦੇ ਵਾਕਾਂ ਅਨੁਸਾਰ ਦਾਸ ਤੁਹਾਡੇ ਦਰਸ਼ਨ ਕਰ ਰਿਹਾ ਹੈ, ਔਰ 3 ਤਰੀਕ ਤੱਕ ਦਾਸ ਨੇ ਇੱਥੇ ਰਹਿਣਾ ਹੈ। ਔਰ ਉਹਨਾਂ ਮਹਾਂਪੁਰਖਾਂ ਦੀ ਬਰਸੀ ਹੈ ਜਿਨ੍ਹਾਂ ਨੇ ਮੇਰੇ ਵਰਗੇ ਮੂਰਖਾਂ ਨੂੰ ਵਿਦਿਆ ਬਖਸ਼ੀ ਹੈ, ਕਿਉਂਕਿ ਸਕੂਲ ਦਾ ਤਾਂ ਮੈਂ ਪੜ੍ਹਿਆ ਨਹੀਂ, 2 ਕੁ ਜਮਾਤਾਂ ਹੀ ਮਸਾਂ ਸਕੂਲ ਦੀਆਂ ਪੜ੍ਹਿਆ। ਗਜ਼ਾ ਕਰਦਾ ਹੁੰਦਾ ਸਾਂ, ਦੁੱਧ ਅਤੇ ਰੋਟੀਆਂ ਦਾ ਦਰਸ਼ਨੀ ਜੋੜੀ ਬਣਦੀ ਸੀ। ਮੇਰੇ ਕੋਲ 2 ਬਾਲਟੀਆਂ ਦੁੱਧ ਦੀਆਂ, ਨੰਗੇ ਪੈਰੀ ਫੁਲਕਾਰੀ ਦਾ ਚੋਲਾ ਪਾਇਆ ਸੀ, ਪੈਰ ਮੇਰੇ ਬੜੇ ਸੜਨ ਨਾ, ਮੈਂ ਦੁੱਧ ਡੋਲਣ ਜੋਗਾ ਨਾ ਰੱਖਣ ਜੋਗਾ। ਸਿੰਘ ਨੂੰ ਭਜਾਇਆ, ਬਾਲਟੀਆਂ ਦੁੱਧ ਦੀਆਂ ਪਕੜੀਆਂ, ਕੋਲ ਆਇਆ, ਜੱਫੀ ਵਿੱਚ ਲਿਆ, ਬੜਾ ਪਿਆਰ ਕੀਤਾ ਅਤੇ ਕਹਿਣ ਲੱਗੇ ਫੁਲਕਾਰੀ ਦਾ ਚੋਲਾ ਪਾਇਆ ਜੀ। ਮੈਂ ਕਿਹਾ ਜੀ ਇਹੋ ਮਿਲਿਆ, ਇਹੋ ਪਾ ਲਿਆ। ਉਹਨਾਂ ਦਿਨ ਫੁਲਕਾਰੀਆਂ ਹੁੰਦੀਆਂ ਸੀ, ਗੋਡੇ ਗੋਡੇ ਪਿੱਤ ਨਿਕਲਾਉਣੀ। ਉਹਨਾਂ ਕਿਹਾ ਪੁੱਤਰਾ ਇਹ ਮੁੜਕੇ ਨਹੀਂ ਮਿਲਦੇ, ਤੈਨੂੰ ਫੁਲਕਾਰੀ ਦੇ ਚੰਗੇ ਮਿਲਣਗੇ। ਫਿਰ ਸਮਾਧੀ ਪਾਠ ਰੱਖਿਆ ਸੀ, ਸਮਾਧਾਂ ਇਸ ਕਰਕੇ ਕਹਿੰਦੇ ਬਾਬੇ ਬਿਧੀ ਚੰਦ ਨੇ ਸਰੀਰ ਤਾਂ ਦਿਓ ਗਾਉਂ ਤੇ ਆ ਗਿਆ, ਉਹਨਾਂ ਦੇ ਬਜ਼ੁਰਗਾਂ ਨੇ ਰਾਖ ਲਿਆ ਕੇ ਇੱਥੇ ਉਹਨਾਂ ਦੀ ਯਾਦ ਵਿੱਚ ਸਥਾਨ ਬਣਾਇਆ ਤੇ ਸਾਲਾਨਾ ਜੋੜ ਮੇਲਾ ਲੱਗਦਾ। ਬਾਬਾ ਬਿਧੀ ਚੰਦ ਸਾਹਿਬ ਬਰਸੀ ਮਨਾਉਂਦੇ ਨੇ। ਜਪਜੀ ਸਾਹਿਬ ਦੀ ਡਿਊਟੀ 'ਤੇ ਬਿਠਾ ਦਿੱਤਾ ਮੈਨੂੰ ਕਿਸੇ 4 ਘੰਟੇ ਨਾਲ ਛੱਡਿਆ। ਕਹਿੰਦੇ ਕਦੋਂ ਦਾ ਬੈਠਾ? ਕਹਿੰਦੇ 4 ਘੰਟੇ ਹੋ। ਕਹਿੰਦੇ ਛਡਾਓ। ਛਡਾਇਆ, ਮੈਂ ਆਇਆ ਫਤਿਹ ਬੁਲਾਈ। ਕਹਿਣ ਲੱਗੇ ਜਲ ਪਾਣੀ ਤਿਆਰ ਹੋਣ ਡਿਆ, ਬੈਠ ਜਾਓ, ਛੱਕ ਕੇ ਜਾਇਓ। ਮੈਂ ਕਿਹਾ ਜੀ ਮਾਤਾ ਸ਼ਾਮ ਕੌਰ ਲੰਗਰ ਵਿੱਚ ਹੁੰਦੀ ਸੀ, ਉਡੀਕ ਦੀ ਹੋਣੀ ਆ, ਗਜ਼ਾ ਕਰਨਾ। ਕਹਿੰਦੇ ਬਹਿ ਜਾ, ਗਜ਼ਾ ਵੀ ਹੋ ਜਾਊ, ਪਹਿਲਾਂ ਜਲ ਪਾਣੀ ਛੱਕ। ਮੈਂ ਕਿਹਾ ਜੀ ਮੈਂ ਜਾਣਾ, ਬੱਚਿਆਂ ਦੀ ਜਿਹਦ ਹੁੰਦੀ ਹੈ, ਹੋਵਾਂਗਾ ਕੋਈ 11 ਸਾਲਾਂ ਦਾ। ਕਹਿਣ ਲੱਗੇ ਗਿਆਨੀ ਜੀ ਬੈਠ ਜਾਓ। ਮੈਂ ਕਿਹਾ ਜੀ ਗਿਆਨੀ ਕਦੇ ਜਪਜੀ ਸਾਹਿਬ ਦੇ ਮੈਨੂੰ ਪੜ੍ਹਨਾ ਨਹੀਂ ਆਉਂਦਾ। ਉਹ ਕਹਿਣ ਤੂੰ ਗਿਆਨੀ ਆ। ਮੈਂ ਕਿਹਾ ਮੈਂ ਗਿਆਨੀ ਨਹੀਂ। 5-7 ਵਾਰਾਂ ਦਾ ਬਚਨ ਆਖਿਆ, ਖੂੰਡਾ ਰਾਧੇ ਮੇਰੇ ਲੱਕ 'ਚ ਹੌਲੀ 'ਚ ਮਾਰ, ਕਹਿੰਦੇ ਗਿਆਨੀ ਕਿ ਨਹੀਂ। ਮੈਂ ਡਰ ਗਿਆ, ਮੈਂ ਕਿਹਾ ਜੀ ਗਿਆਨੀ ਹੈ। ਅਤੇ ਕਹਿੰਦੇ ਖੂੰਡਾ ਖਾ ਕੇ ਆਖਣਾ ਸੀ ਗਿਆਨੀ ਆ, ਤੂੰ ਰਾਗੀ ਨਹੀਂ ਆ, ਤੂੰ ਗਿਆਨੀ। ਪਤਾ ਨਹੀਂ ਉਹਨੇ ਕਿੰਨੇ ਬਚਨ ਕਹੇ। ਚਲੋ ਜਥੇ ਵਿੱਚ ਪੜ੍ਹ ਲਈ, ਉਹਨਾਂ ਘੱਲਿਆ, ਪੜ੍ਹ ਵੀ ਗਿਆ, ਪਰ ਉਹਨਾਂ ਦੀ ਬਖਸ਼ਿਸ਼ ਹੋਈ ਮੇਰੇ ਵਰਗੇ ਮੂਰਖ 'ਤੇ। ਕੀਰਤਨ ਦੀ ਦਾਤ ਵੀ ਉਹਨਾਂ ਬਖਸ਼ ਦਿੱਤੀ, ਥੋੜ੍ਹਾ ਬੜਾ ਕੀਰਤਨ ਵੀ ਕਰ ਲੈਂਦਾ ਹੈ, ਔਰ ਕਥਾ ਵੀ ਉਹਨਾਂ ਨੇ ਮੈਨੂੰ ਦਾਤ ਬਖਸ਼ੀ। ਉਹਨਾਂ ਦੀ ਅੱਜ ਬਰਸੀ ਹੈ। ਬਾਬਾ ਬਿਧੀ ਚੰਦ ਸਾਹਿਬ ਸੰਪਰਦਾਇ ਦੇ ਮੁਖੀ ਜਥੇਦਾਰ ਬਾਬਾ ਸੋਹਣ ਸਿੰਘ ਸਾਹਿਬ ਜੀ, ਉਹਨਾਂ ਦੇ ਜੀਵਨ ਦਾ ਵਿਲੱਖਣਤਾ ਜਿਹੜੀ ਬਹੁਤ ਵੱਡੀ ਹੈ, ਉਹਨਾਂ ਦੇ ਸਪੁੱਤਰ ਹੁਣ ਬਾਬਾ ਦਇਆ ਸਿੰਘ ਸਾਹਿਬ ਜੀ, ਜਿਹਨਾਂ ਦਰਸ਼ਨ ਕੀਤੇ ਨੇ, ਜਾਣਦੇ ਨੇ ਵੀ ਸੰਤ ਸਮਾਜ ਦੁਨੀਆਂ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਨਾਮ ਹੈ। 18-18 ਘੰਟੇ ਦਾ ਚੌਂਕੜਾ ਜਿਹੜੇ ਦੀਵਾਨ ਵਿੱਚ ਬਹਿ ਜਾਂਦੇ, ਜਿਹਨਾਂ 'ਚ ਸਮਾਪਤੀ ਨਾ ਹੋਵੇ, ਉੱਠ ਕੇ ਨਹੀਂ ਜਾਂਦੇ, ਕਿਉਂਕਿ ਜੇ ਬਾਬਾ ਜੀ ਉੱਠ ਕੇ ਚਲੇ ਗਏ ਤਾਂ ਸੰਗਤ ਵੀ ਉੱਠ ਕੇ ਤੁਰ ਪੈਂਦੀ ਹੈ, ਅਤੇ ਬਾਬਾ ਜੀ ਕਹਿੰਦੇ ਤੇ ਬੁਲਾਰੇ ਫਿਰ ਇਤਰਾਜ਼ ਕਰਦੇ ਆ ਵੀ ਸਾਡੀ ਵਾਰੀ ਬਾਬਾ ਜੀ ਉੱਠ ਕੇ ਚਲੇ ਗਏ ਨੇ। 300 ਸਾਲਾਂ ਜਦੋਂ ਆਪਾਂ ਖਾਲਸੇ ਦਾ ਮਨਾਇਆ ਹੈ, ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਅਤੇ ਪਾਲਕੀ ਸਾਹਿਬ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਕਾਸ਼ ਹੋਇਆ, ਉਹ ਬਾਬੇ ਬਿਧੀ ਚੰਦ ਸੰਪਰਦਾ ਜੀ, ਬਾਬਾ ਜੀ ਨੂੰ ਸੱਦਿਆ ਗਿਆ ਅਤੇ 6 ਵਜੇ ਨਗਰ ਕੀਰਤਨ ਆਰੰਭ ਹੋਇਆ। ਦਾਸ ਨਾਲ ਸੀ, ਰਾਤ ਨੂੰ 11 ਵਜੇ ਲੁਧਿਆਣੇ ਗਏ ਆ ਤੇ ਉਦੋਂ ਚੌਂਕੜਾ ਪੁੱਟਿਆ ਉਹਨਾਂ ਨੇ। ਇੰਨਾ ਵੱਡਾ ਚੌਂਕੜਾ, ਇੰਨੀ ਵੱਡੀ ਬੰਦਗੀ ਹੈ। ਜੇ ਕਹੀਏ ਤਾਂ ਕਹਿ ਦਿੰਦੇ ਹੁੰਦੇ ਆ ਕਿ ਦੁਕਾਨਦਾਰ ਤੇ ਸਾਧ ਜਿਹੜਾ ਬਹਿੰਦਾ ਨਹੀਂ ਨਾ, ਉਹ ਕੁਛ ਨਹੀਂ ਲੈ ਸਕਦਾ। ਦੁਕਾਨ ਤੇ ਬੈਠੇ ਰਹੋ, ਗਾਹਕ ਮੁੜ ਜਾਂਦਾ, ਇੱਕ ਮਿੰਟ ਪਾਸੇ ਹੋ, ਤੇ ਸਾਧ ਜਿਹੜਾ ਚੌਂਕੜੀ ਮਾਰ ਕੇ ਬੈਠਾ, ਰੱਬ ਤੋਂ ਕੀ ਲੈ ਲੈਣਾ, ਉਹਨੂੰ ਟੇਕ ਕੇ ਬਹਿਣਾ ਪਵੇਗਾ, ਫਿਰ ਰੱਬ ਤੋਂ ਕੁਝ ਲੈ ਸਕਦਾ ਹੈ। ਉਹਨਾਂ ਮਹਾਂਪੁਰਖਾਂ ਦੀ ਅੱਜ ਸਲਾਨਾ ਬਰਸੀ ਹੈ। ਸੱਚੇ ਪਾਤਸ਼ਾਹੀ ਕਿਰਪਾ ਕਰਨ, ਐਸੀਆਂ ਰੂਹਾਂ ਸੰਸਾਰ ਵਿੱਚ ਵਾਰ ਵਾਰ ਨਹੀਂ ਆਉਂਦੀਆਂ। ਆਓ ਲੜੀਵਾਰ ਕਥਾ ਦੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਾਂ। ਇਸੇ ਸ਼ਬਦ ਦੀ ਕਥਾ ਆਪਾਂ ਸ਼ਨੀਵਾਰ ਕੀਤੀ ਸੀ, ਔਰ ਇਹਦੇ ਵਿੱਚ ਕਬੀਰ ਸਾਹਿਬ ਜੀ ਨੇ ਬ੍ਰਾਹਮਣ ਨੂੰ ਕਿਹਾ ਸੀ ਕਿ ਤੂੰ ਮੈਨੂੰ ਜਲਾਇਆ ਕਿੰਨਾ ਨੀਚ ਹੈ, ਤੂੰ ਵੀ ਜਲਾਇਆ, ਤੇਰਾ ਪਿਓ ਜਲਾਇਆ, ਤੇਰਾ ਦਾਦਾ ਜਲਾਇਆ, ਗਿਣਤੀ ਗਿਣਦਿਆਂ ਤੂੰ ਬ੍ਰਹਮਾ ਤੋਂ ਕਿੰਨਾ ਪੈਦਾਇਸ਼ ਹੈ। ਬ੍ਰਹਮਾ ਵੀ ਜਲਾਇਆ, ਜਿਹਨੇ ਸੰਸਾਰ ਦੇ ਤਾਣੇ ਪੇਟੇ ਨੂੰ ਬੁਣ ਕੇ ਬਣਾਇਆ ਹੈ। ਔਰ ਜਦ ਪੁੱਛਿਆ ਤੇ ਗਿਣ ਕੇ ਦੱਸਿਆ ਸੀ ਵੀ ਗੱਜ ਨਾਵ, ਸੋ ਨੌ ਗੋਲਕਾ ਰੂਪੀ ਗੱਜ, ਨੌ ਇਹ ਨੇ, ਇਹ ਗਿਣਤੀ ਦੱਸੀ ਸੀ। ਤੇ 10 ਇੰਦਰੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ, ਤੇ 21 ਗਿਣੇ ਸੀ ਹੋਰ ਗੱਜ। ਉਹਦੇ ਵਿੱਚ 5 ਸੂਕਸ਼ਮ ਤੱਤ ਸੀ, 5 ਸਥੂਲ ਤੱਤ ਸੀ, 5 ਪ੍ਰਾਣ ਸੀ, 5 ਅਪ੍ਰਾਣ ਸੀ, ਔਰ 1 ਮਨ ਸੀ। ਇਹ 40 ਗਜਾਂ ਦੀ ਜਿਹੜੀ ਜੀਵ ਦੇ ਸਰੀਰ ਦੀ ਤਾਣੀ ਬੁਣੀ ਹੈ, ਇਹਦੇ ਪ੍ਰਤੀ ਦੱਸਿਆ ਸੀ ਕਿ ਸਭ ਤੋਂ ਵੱਡਾ ਜਲਾਇਆ ਜਿਹੜਾ ਜੀਵ ਕੋਟੀ ਵਿੱਚ ਬ੍ਰਹਮਾ ਹੀ ਬਣਦਾ ਹੈ, ਉਹ ਸੀ ਤੱਤ ਤਵੰਗ ਪਦ ਦਾ ਸੋਧਨ ਵਿਚਾਰ। ਹੁਣ ਤੱਤ ਪਦ ਹੀ ਦੱਸਣਗੇ ਕਿ ਅਕਾਲ ਪੁਰਖ ਵਾਹਿਗੁਰੂ ਵੀ ਜਲਾਇਆ ਹੈ, ਉਹਨੇ ਸੰਸਾਰ ਦੇ ਤਾਣੇ ਪੇਟੇ ਨੂੰ ਬਣਾਉਣਾ ਕੀਤਾ। ਗੁਰਬਾਣੀ ਵਿੱਚ ਕਬੀਰ ਸਾਹਿਬ ਨੇ ਲਿਖਿਆ ਵੀ ਹੈ ਨਾ ਕਿ ਉਹ ਪਰਮੇਸ਼ਰ ਆਪ ਜਲਾਇਆ ਹੈ, ਉਹਨੇ ਸਾਰੇ ਸੰਸਾਰ ਦੀ ਤਾਣੀ ਨੂੰ ਬੁਣਨਾ ਕੀਤਾ ਹੈ। ਇਹ ਹੁਣ ਕਬੀਰ ਸਾਹਿਬ ਜੀ ਆਪਣੀ ਵਿਚਾਰ ਉਸ ਪੰਡਿਤ ਨੂੰ ਸੁਣਾ ਕੇ ਕਹਿਣ ਲੱਗੇ, ਤੂੰ ਮੈਨੂੰ ਜਲਾਇਆ ਨਾ, ਮੈਂ ਕਿੰਨਾ ਪਰਮੇਸ਼ਰ ਵੀ ਜਲਾਇਆ ਹੈ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਹਾਜ਼ਰੀ ਲਵਾਓ ਔਰ ਸਰਵਣ ਕਰਵਾਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੱਜ 9, ਗੱਜ 10, ਗੱਜ 21, ਪੁਰੀਆ ਏਕ ਤਨਾਈ।
ਕਬੀਰ ਸਾਹਿਬ ਜੀ ਕਹਿਣ ਲੱਗੇ, ਵੇਖੋ ਪੰਡਿਤ ਜੀ, ਇਹਦਾ ਅਰਥ ਇੱਥੋਂ ਸ਼ੁਰੂ ਹੋਣਾ, ਗਈ ਬਨਾਵਣ ਮਾਹੋ। ਮਾਹੋ ਦਾ ਅਰਥ ਹੈ ਮਾਇਆ। ਮਾਇਆ ਰੂਪੀ ਇਸਤਰੀ ਈਸ਼ਵਰ ਦੇ ਕੋਲ ਗਈ ਕਿ ਸੰਸਾਰ ਦੇ ਤਾਣੇ ਪੇਟੇ ਨੂੰ ਬੁਣ ਕੇ ਸੰਸਾਰ ਨੂੰ ਤਿਆਰ ਕਰਦੇ ਹੋ, ਤੇ ਦੇਰ ਕਿਉਂ ਲਾਈ ਹੈ, ਕਰੋ ਨਹੀਂ ਤੇ ਮੈਂ ਆਪੇ ਕਰ ਲੈਣਾ ਜੀ। ਹੁਣ ਜੀਵ ਕੀ ਹੈ ਤੇ ਈਸ਼ਵਰ ਕੀ ਹੈ, ਇਹਦੀ ਵਿਆਖਿਆ ਬਹੁਤ ਲੰਮੀ ਹੈ। ਇੰਜ ਸਮਝ ਲਓ ਕਿ ਮਾਇਆ ਜਿਹੜੀ ਹੈ, ਇਹਦੇ ਵਿੱਚ ਜਦੋਂ ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਹੈ, ਅਕਸ਼ ਪੈਂਦਾ ਹੈ, ਤੇ ਮਾਇਆ ਜੜ ਜਿਹੜੀ ਚੇਤਨ ਹੋ ਜਾਂਦੀ ਹੈ। ਜਿਹਦੇ ਵਿੱਚ ਰਜੋ ਗੁਣ ਤੇ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਘੱਟ ਹੋਵੇ, ਤਮੋ ਪ੍ਰਧਾਨ ਹੋਵੇ, ਉਹ ਮਾਇਆ ਹੁੰਦੀ ਹੈ। ਜਿਹਦੇ ਵਿੱਚ ਤਮੋ ਗੁਣ ਤੇ ਰਜੋ ਗੁਣ ਸਮਾਨ ਹੋਣ, ਸਤੋ ਗੁਣ ਵਧੀਕ ਪ੍ਰਧਾਨ ਹੋਵੇ, ਉਹ ਈਸ਼ਵਰ ਹੁੰਦਾ ਹੈ। ਕਈ ਉਹ ਲੜ ਪੈਂਦੇ ਕ੍ਰਿਸ਼ਨ ਨੂੰ, ਭਗਵਾਨ ਨਾ, ਕੋਈ ਭਗਵਾਨ ਆਉਂਦੇ ਕੀ ਨੇ, ਪਹਿਲਾਂ ਇਹ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਧਰਮ ਜਸ ਵੈਰਾਗ ਪੁੰਨ ਐਸ਼ਵਰ ਸ਼ੇਵ ਗਿਆਨ, ਇਹ ਖੱਟ ਭਗਾ ਸਪੰਨ ਜੋ ਤਾਹੇ ਕੈਦ ਭਗਵਾਨ। ਜਿਹਦੇ ਕੋਈ 6 ਚਿੰਨ ਨੂੰ ਭਗਵਾਨ ਕਹਿੰਦੇ ਨੇ, ਧਰਮ ਜਸ ਵਡਿਆਈ ਵਿਭੂਤੀ ਔਰ ਕਲਿਆਣ ਜਾਂ ਸੁਖ। ਧਰਮ ਜਸ ਵੈਰਾਗ ਪੁੰਨ ਐਸ਼ਵਰ ਸ਼੍ਰੇ ਵਿਗਿਆਨ, ਹੱਥ ਤੇ ਔਲੇ ਦੀ ਤਰ੍ਹਾਂ ਜਮਾਇਆ ਪਰਮਾਤਮਾ ਦਾ ਗਿਆਨ, ਇਹ ਖੱਟ ਭਗਾ ਸਪੰਨ ਜੋ ਤਾਹੇ ਕੈਦ ਭਗਵਾਨ ਨੂੰ ਭਗਵਾਨ ਕਹਿੰਦੇ ਨੇ। ਪਰਮਾਤਮਾ ਦੀ ਅੰਸ਼ ਹੀ ਹੈ, ਜਦੋਂ ਮਾਇਆ 'ਚ ਪ੍ਰਤੀਬਿੰਬ ਪੈ ਗਿਆ, ਪਰ ਹੈ ਵਿਸ਼ੇਸ਼ ਕਿਉਂਕਿ ਜੀਵ ਦੇ ਵਿੱਚ 2 ਮਲਨ ਆਉਂਦੇ ਨੇ, ਅਵਰਨ ਅਤੇ ਵਿਖੇਪ। ਬ੍ਰਹਮ ਦੇ ਵਿੱਚ ਵਿਖੇਪ ਹੀ ਆਉਂਦਾ ਹੈ, ਅਤੇ ਉਹਨਾਂ ਚਿਰ ਹੈ, ਇਹਨੂੰ ਕਹਿੰਦੇ ਕਲਪਣ ਦਾਤਨ ਸੰਬੰਧ। ਇਹ ਜ਼ਿਆਦਾ ਚਿਰ ਸੰਬੰਧ ਰਹਿਣ ਵਾਲਾ ਨਹੀਂ ਮਾਇਆ 'ਚ ਜਿਹੜਾ ਪਰਮੇਸ਼ਰ ਦਾ ਆ ਰਿਹਾ। ਮਾਇਆ ਨੂੰ ਸੰਦੋਗ ਇੱਕ ਸੁਰਤੀ ਹੈ, ਉਪਨਿਸ਼ਦ ਹੈ, ਉਹਦੇ ਵਿੱਚ ਲਿਖਿਆ ਹੈ, ਅਜਾ ਮੇਕ ਲੋਹਤ ਸਫਟਕ ਔਰ ਸ਼ੁਕਲਾ ਤੇ ਕ੍ਰਿਸ਼ਨਾ, ਇਹ ਉਹਦੀ ਸੁਰਤੀ ਹੈ। ਅਜਾ ਨਾਮ ਹੈ ਅਜਨਮੀ, ਮਾਇਆ ਨੂੰ ਕੋਈ ਨਹੀਂ ਕਹਿ ਸਕਦਾ ਕਦੋਂ ਜੰਮੀ ਹੈ, ਕਿਸੇ ਨੂੰ ਪਤਾ ਨਹੀਂ। नेक का अर्थ है एक, माया एक है, और लोहत लोहा जिहड़ा है ना आप अग विच रख दईए ते तीन उहदे विचों भाव निकलते हैं, एक तो प्रकाशता निकलती है चानण, एक गरमैश, एक साड़न की उहदे विच शक्ति हुंदी है। अग जो लोहा बाहर कर दईए तिन्ने शक्तियां दी खत्म हो जांदियां। माया दी भी तीन शक्तियां ने, जिस तरह वह जी लोहत है लाल रंग की, लाल रंग तो लैना इहदा रजोगुण, और उहदे विच प्रकाशता तो लै लेना चिट्टा, यह सतोगुण लै लेना, और कालापन हो जाता जो बाहर कढ दईए जां गरमैश होदी उह तो तमोगुण लै लेना। यह तीन गुण माया दे जिस तरह अग नाल मिलके लोहे दे तीन सरूप बन जाते हैं। माया दे विच जदों प्रतिबिंब परमात्मा का पैंदा है तो माया तीन गुणी हो जाती है, यह तीन गुणा जन्म देती है, फिर इस संसार नूं रचना शुरू कर देती है। पर परमात्मा जिहड़ा है ना यह माया कदों पासे हुंदी है ते कदों सृष्टि रचदी है नहीं कहा जा सकता, इंज हो जाता है। वेदांत वाले लिखते जिस तरह घड़े पानी दे भर के लिख दईए उहदे विच आकाश का प्रतिबिंब आउंदा है सूरज का, अगे बदल आ जाणो दिखदा नहीं। इस तरह मनुख सौ जाए अखा बाहर नूं वेखदियां सुते पिया बाहर नहीं वेखदियां, इस तरह ही जदों वेखण की तरह माया च प्रतिबिंब पैंदा है उदों माया कार्ज करदी है, जदों अंतरमुख बिरति हो जाती है उस शुद्ध ब्रह्म अकाल पुरख की उदों माया लै हो जाती, तो उहदे विच ही लै हो जाती, इहदा कुछ कहा नहीं जा सकता। ते कहिंदे माया रूपी स्त्री गई बनावण ए संसार दे ताणे पिंड नूं अनाउण वास्ते, पर की होया घर छोड़िया जाए जला हो, वह परमेश्वर रूपी जलाया जिहड़ा है वह शुद्ध स्वरूप रूपी घर छड के बाहर गया, पर माया विच मिलिया होया सी। शुद्ध ब्रह्म है जिहदा किते विच किसे विच प्रभास नहीं पैंदा, किसे विच प्रतिबिंब नहीं पैंदा, जिस तरह मैं पहला बेनती की है। और माया दे विच ब्रह्म का प्रतिबिंब पैण तो वह ईश्वर कहाउंदा है, ईश्वर जिहड़ा वह सर्वग है जीव अलपग है, ईश्वर के छे गुण ने जीव के छे अवगुण ने, इस तरह करके दी मिलाउणी करदे ने वेदांत वाले। खैर ते कह रहे ने जदों स्वरूप रूपी घर नूं छड दिता ईश्वर ने, माया दे विच लेप हो गया, उस वेले कबीर साहब कहन लगे भी संसार के बेटे को माया रूपी स्त्री ने रच दिता परमेश्वर की सत्ता पा के। वो पंडित पूछन लगा भी गिणती मिणती भी हैगी संसार की, हम कबीर साहब रब करते हैं गज नाव नौ गज एक गिणो पंडित जी, केड़े केड़े पुरख प्रकृति और महतत्व पित्र का अहंकार। हम मैं यदि व्याख्या खोल के करा तो बहुता डूंगा विशा चले जाएगा। जिहड़े शांक शास्त्र वाले ने वो पंजियां तत्तां दा पुरख मनदे ने, उसे किसे दा कारज कारण नहीं मनदे, ते असंग्यो ही पुरखा यह भी सुरती है कि पुरख ही सब कुछ करन वाला है। जिस तरह कहिंदा घास घास ते होत है अन्न अन्न ते होए त्यों मनुष्य ते मनुष्य है अवर ना करता कोई, यह उहदी सुरती है, वो इस गल नूं मनदा है। खैर और प्रकृति जिहड़ा सारा संसार आपां वेख रहे हैं, महतत्व किहनूं कहिंदे ने, अंतशकरण दा एक द्रव है वह जदा अक्ष बाहर निकलता उहनूं महतत्व कहिंदे ने, उहदे विचों त्रिधा अहंकार पैदा हुंदा है। जिहड़ा अंतशकरण दा महतत्व स्वरूप है द्रव है उहदे विच सतोगुण प्रधान की है, पांच ज्ञान इंद्रियां ते एक मन, इहदा अहंकार हो जाणा एक। ए रजोगुण दा है पांच ज्ञान इंद्रियां ते पांच कर्म इंद्रियां, तमोगुण की अवस्था की है अस्थूल पांच तत्तां की रचत अंतशकरण दे अंदरों निकलती है अहंकार की, उहनूं हउमे कहा जाता, यह तीसरा अहंकार त्रिधा अहंकार कहिंदे ने। ते कबीर साहब कहिंदे ने यह हो गए चार, और पांच सूक्ष्म तत्त जिहड़े शब्द स्पर्श रूप रस गंध ये नौ बन गए। फिर गिण लईए, एक पुरख, एक प्रकृति, एक महतत्व ते त्रिधा अहंकार, चार हो गए ते पांच सूक्ष्म तत्त हो गए, ये बन गए नौ। गज नाव ते गज दस 10 गज होर जोड़ लईए ਉਹ 10 ਦਿਸ਼ਾ ਜਿਹੜੀਆਂ ਨੇ ਉੱਤਰ ਦੱਖਣ ਪੂਰਬ ਪੱਛਮ ਤੇ ਇਹਨਾਂ ਦੀਆਂ ਨੁਕਰਾਂ ਵਿੱਚ ਈਸ਼ਾਨ ਕੋਣ ਨੈਰਤ ਕੋਣ ਅਗਨ ਕੋਣ ਵਾਯਵ ਕੋਣ ਔਰ ਆਕਾਸ਼ ਤੇ ਪਤਾਲ ਇਹ 10 ਦਿਸ਼ਾ ਰੂਪੀ 10 ਗਜ ਇਹ ਨੇ ਔਰ ਗਜ 21 ਕਰਕੇ ਕਰਨਾ ਕਲਾ ਕੇ 21 ਗਜ ਹੋਰ ਜੋੜ ਲਓ ਉਹ ਕਿਹੜੇ 7 ਆਕਾਸ਼ 7 ਪਤਾਲ ਤੇ 7 ਸਮੁੰਦਰ 21 ਇਹ ਹੋ ਗਏ ਤੇ 19 ਹੋ ਗਏ ਇਹ ਪੁਰੀਆ ਏਕ ਤਨਾਈ ਇਹਨਾਂ ਪੂਰੇ 40 ਗਜਾਂ ਦੇ ਨਾਲ ਸਾਰੀ ਪ੍ਰਕਿਰਤੀ ਸਾਰੇ ਸੰਸਾਰ ਦੀ ਪਾਣੀ ਨੂੰ ਉਸ ਪਰਮੇਸ਼ ਰੂਪੀ ਜਲਾਏ ਨੇ ਬੁਰਨਾ ਕੀਤਾ ਹੈ ਇਹਨਾਂ ਨੂੰ ਤਿਆਰ ਕੀਤਾ ਹੈ ਅੱਗੇ ਹੁਣ ਸੂਤਰ ਦੱਸ ਰਹੇ ਨੇ ਸੂਤ ਕਿਹੜਾ ਹੈ ਤਾਣਾ ਕਿਹੜਾ ਤੇ ਪੇਟਾ ਕਿਹੜਾ ਕਿਉਂਕਿ ਤਾਣਾ ਹੁੰਦਾ ਹੈ ਸਿੱਧਾ ਪੇਟਾ ਜਿਹੜਾ ਐਂ ਕਰਕੇ ਆਪਾਂ ਵਿੱਚ ਉਹਦੀ ਬੀਬੀਆਂ ਉੱਚਾ ਦੀਵਾਂ ਲਗਾ ਕੇ ਦਰੀਆਂ ਆਉਂਦੀਆਂ ਅਸੀਂ ਕੰਘੀ ਨਾਲ ਇਕੱਠਾ ਕਰੋ ਪੇਟਾ ਕਹਿੰਦੇ ਨੇ ਕਿਉਂਕਿ ਇਸ ਕੱਪੜਾ ਬਣਿਆ ਹੀ ਤਾਂ ਤਾਣੇ ਪੱਟ ਪੇਟੇ ਦੀ ਖਿੱਚ ਨਾਲ ਜੇ ਧਾਗਿਆਂ ਦੀ ਖਿੱਚ ਨਹੀਂ ਤੇ ਕੱਪੜਾ ਨਹੀਂ ਬਣ ਸਕਦਾ ਇਕੱਲਾ ਧਾਗਾ ਤੇ ਵੈਸੇ ਡਿੱਗ ਪਵੇਗਾ ਖਲੋ ਨਹੀਂ ਸਕਦਾ ਸੰਸਾਰ ਦੀ ਵੀ ਜੋ ਰਚਨਾ ਪਰਮਾਤਮਾ ਨੇ ਰਚੀ ਹੈ ਇਹ ਖਿੱਚ ਬਣਾ ਕੇ ਰਚੀ ਹੈ ਸਾਰੇ ਤੱਤਾਂ ਦੀ ਕਿ ਸਰੀਰ ਚੱਲ ਸਕੇ ਖਲੋ ਸਕੇ ਕਰ ਸਕੇ ਕਿਆ ਸੋਹਣੇ ਪਰਮਾਤਮਾ ਨੇ ਅੰਗ ਲਾਏ ਨੇ ਇਹ ਮੁੜ ਸਕੇ ਜੇ ਨਾ ਲਾਉਂਦਾ ਤੇ ਬਹਿੰਦੇ ਕਿਤਰਾ ਧੌਣ ਕਿਤਰਾ ਗੇੜਦੇ ਉੱਠਦੇ ਕਿਤਰਾ ਦੇਖੋ ਅਸੀਂ ਕਹੀਏ ਜਰਮਨ ਤੋਂ ਕਬਜ਼ਾ ਲਿਆਂਦਾ ਤੇ ਭਾਈ ਖਰਾਬ ਨਹੀਂ ਹੋਣਾ ਬੂਹੇ ਨੂੰ ਲਾਇਆ ਪਰ ਉਹਦੇ ਖਰਾਬ ਹੋ ਜਾਣਾ ਆ ਰੱਬ ਨੇ ਵੇਖੋ ਅੱਖ ਦੇ ਪਲਕ ਤੇ ਐਸਾ ਕਬਜ਼ਾ ਲਾਇਆ ਪਤਾ ਨੀ ਦਿਹਾੜੀ ਕਿੰਨੀ ਵਾਰ ਖੁੱਲਦੀ ਹੈ ਤੇ ਕਿੰਨੀ ਵਾਰ ਬੰਦ ਹੁੰਦੀ ਹੈ ਤੇ ਜਿੰਨਾ ਚਿਰ ਬੰਦੇ ਜਿਉਣਾ ਕਬਜ਼ਾ ਚੱਲਦਾ ਰਹਿੰਦਾ ਖਰਾਬ ਨਹੀਂ ਹੁੰਦਾ ਪਰਮਾਤਮਾ ਨੇ ਏਡਾ ਸੋਹਣਾ ਸਰੀਰ ਬਣਾ ਦਿੱਤਾ ਹਾਂਜੀ ਅੱਗੇ ਦੱਸਦੇ ਹਨ
60 ਸੂਤ ਨਵ ਖੰਡ 72 ਪਾਠ ਲਗੋ ਅਧਿਕਾਈ
60 ਸੂਤ 60 ਦਾ ਤੇ 60 ਬੀਸੀਆਂ ਨੇ ਬੀਸੀ ਕਹਿੰਦੇ ਸਾਲ ਨੂੰ ਇਹ ਵੀ ਬੜੀ ਬਰੀਕੀ ਦੀ ਖੇਡ ਹੈ ਮੈਂ ਸੂਖਸ਼ਮ ਦਾ ਦੱਸ ਦਿੰਦਾ ਹੈ ਮਨੁੱਖ ਦੇ ਇੱਕ ਸਾਲ ਹੋਵੇ ਤੇ ਦੇਵਤਿਆਂ ਦਾ ਇੱਕ ਦਿਨ ਬਣਦਾ ਹੈ ਇਹੋ ਜਿਹੇ 360 ਸਾਲ ਹੋਣ ਤੇ ਦੇਵਤਿਆਂ ਦਾ ਇੱਕ ਸਾਲ ਬਣਦਾ ਹੈ ਇਹੋ ਜੇ 100 ਸਾਲ ਬਤੀਤ ਹੋ ਜਾਵੇ ਤੇ ਇੱਕ ਦੇਵਤੇ ਦੀ ਉਮਰ ਹੈ ਜਿੰਨੀ ਉਮਰ ਹੈ ਉਹਨੇ ਦਾ ਇੱਕ ਸਾਲ ਬ੍ਰਹਮਾ ਦਾ ਬਣਦਾ ਹੈ ਉਹਨੇ 100 ਸਾਲ ਬਤੀਤ ਕਰਕੇ ਬ੍ਰਹਮਾ ਦੀ ਉਮਰ ਬਣਦੀ ਹੈ ਉਹਨੇ ਦਿਨ ਬਣਾ ਕੇ ਉਹਨੇ ਸਾਲ ਬਣਾਈਏ ਵਿਸ਼ਨੂੰ ਦੀ ਉਮਰ ਬਣਦੀ ਹੈ ਉਹਨੇ ਦਿਨ ਬਣਾ ਕੇ ਉਹਨੇ ਸਾਲ ਬਣਾਈਏ ਤੇ ਸ਼ਿਵਜੀ ਦੀ ਉਮਰ ਬਣਦੀ ਇਹ ਬੀਸੀਆਂ ਨੇ ਉਹਨਾਂ ਦੀਆਂ ਤੇ 20 ਬੀਸੀਆਂ ਨੇ ਸੋ ਵਿਸ਼ਨੂੰ ਦੀਆਂ ਤੇ 20 ਹੀ ਬ੍ਰਹਮਾ ਦੀਆਂ ਤੇ 20 ਸ਼ਿਵ ਦੀਆਂ ਜਿਹਦੇ ਵਿੱਚ ਬੰਦਿਆਂ ਦੀ ਪੈਦਾਇਸ਼ ਜ਼ਿਆਦਾ ਹੁੰਦੀ ਹੈ ਮਨੁੱਖਤਾ ਵੱਧਦੀ ਹੈ ਇਹ ਗੱਲ ਯਾਦ ਰੱਖਣ ਵਾਲੀ ਇੱਕ ਸਮੇਂ ਵਿੱਚ ਮਨੁੱਖਤਾ ਵੱਧਦੀ ਹੈ ਇੱਕ ਸਮੇਂ ਵਿੱਚ ਜੰਗਲ ਵੱਧਦਾ ਹੈ ਕਈ ਸਦੀਆਂ ਵਿੱਚ ਮਨੁੱਖ ਘਟਦੇ ਨੇ ਮਨੁੱਖ ਵੱਧ ਜਾਂਦੇ ਉਹ ਜੰਗਲ ਨੂੰ ਘਟਦੇ ਨੇ ਜੰਗਲ ਘਟਦਾ ਹੈ ਕਈਆਂ ਵਿੱਚ ਅਨਾਜ ਜ਼ਿਆਦਾ ਹੋ ਜਾਂਦਾ ਹੈ ਤੇ ਕਈਆਂ ਵਿੱਚ ਮਨੁੱਖ ਜ਼ਿਆਦਾ ਹੋ ਜਾਂਦੇ ਨੇ ਜਦੋਂ ਤਾਂ ਪੈਦਾਇਸ਼ ਜ਼ਿਆਦੀ ਹੋਵੇ ਬ੍ਰਹਮਾ ਦੀ ਰਚੀ ਸ੍ਰਿਸ਼ਟੀ ਦੀ ਉਹ ਬੀਸੀ ਬ੍ਰਹਮਾ ਦੀ ਹੁੰਦੀ ਹੈ ਜਿਹਦੇ ਵਿੱਚ ਅੰਨ ਜ਼ਿਆਦਾ ਹੁੰਦਾ ਹੈ ਉਹ ਵਿਸ਼ਨੂੰ ਦੀ ਬੀਸੀ ਹੁੰਦੀ ਹੈ ਜਿਹਦੇ ਵਿੱਚ ਜੀਆਂ ਦਾ ਨਾਸ ਹੁੰਦਾ ਹੈ ਉਹ ਸ਼ਿਵਜੀ ਦੀ ਬੀਸੀ ਹੁੰਦੀ ਹੈ ਇਹ 60 ਸਾਲ ਗਿਣੇ ਗਏ ਨੇ 60 ਸੰਬਤ ਸਭ ਤੀਰਥਾ ਤੇਰਾ ਏਕੋ ਨਾਮ ਪਰਮੇਸ਼ਰਾ ਬਸੰਤ ਰਾਗ ਵਿੱਚ ਵੀ ਇਹ ਪੰਕਤੀ ਆਈ ਤੇ ਕਹਿੰਦੇ ਇਹ ਤੁਸੀਂ ਸੂਤ ਮੰਨ ਲੈਣਾ ਕਰੋ ਜਿਹਨੇ 60 ਬੀਸੀਆਂ ਨੇ ਨਾ ਤਿੰਨਾਂ ਦੀਆਂ ਤੇ ਨਵ ਖੰਡ 9 ਖੰਡ ਨੇ ਕੁਰਕੇਤ ਖੰਡ ਸੋ ਕੇਤ ਦੀਪਮਾਲ ਖੰਡ ਭਾਰਤ ਖੰਡ ਇਹ 9 ਖੰਡ ਨੇ ਇਹ ਕਾਨੇ ਗਿਣ ਲਓ ਕਿਉਂਕਿ ਜਦੋਂ ਤਾਣਾ ਬਣਦੇ ਨੇ ਵਿੱਚ ਕਾਨੇ ਵੱਧੇ ਹੁੰਦੇ ਨੇ ਵੀ ਤਾਣਾ ਉਲਝ ਨਾ ਜਾਵੇ ਉਹਨੂੰ ਕਾਨੇ ਕਹਿੰਦੇ ਨੇ ਇਹ 9 ਖੰਡ ਰੂਪੀ ਕਾਨੇ ਨੇ ਤੇ 72 ਪਾਠ ਲੱਗੋ ਅਧਿਕਾਈ 72 ਯੁੱਗ ਇੰਦਰ ਰਾਜ ਕਰਦਾ ਹੈ ਬ੍ਰਹਮਾ ਨੂੰ ਘਾਰ ਹੋ ਗਿਆ ਸੀ ਨਾ ਬਲਗਾ ਇੱਕ ਦੇਖੀ ਹੋਇਆ ਹੈ ਬਗਦਾਲਬ ਉਹਨੂੰ ਬ੍ਰਹਮਾ ਮਿਲਣ ਗਿਆ ਉਹਨੇ ਵੇਖਿਆ ਹਜੇ ਬੱਚੇ ਤਾਂ ਮੇਰੀ ਉਮਰ 'ਚ ਕਈ ਮਰ ਗਏ ਕਈ ਆਏ ਮੈਂ ਕਹਿੰਦਾ ਉੱਠਣਾ ਉੱਠਿਆ ਨਾ ਐਸੀ ਅਗੰਭੀ ਹਵਾ ਛੱਡੀ ਉੱਥੇ ਚਲੇ ਗਏ ਅੱਠਾਂ ਮੂੰਹਾਂ ਵਾਲਾ ਬ੍ਰਹਮਾ ਸੀ ਉਹਨੇ ਮਾਰ ਕੀਤਾ ਵੱਧੀਆਂ ਵਾਲਾ ਚੌਂਠਾਂ ਵਾਲਾ ਵਾਧੇ ਗਏ 10,000 ਜਿਹਦਾ ਮੂੰਹ ਸੀ ਬ੍ਰਹਮਾ ਉਹਦੇ ਕੋਲ ਚਲੇ ਗਏ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਸਹੰਸ ਮੁੱਖਣ ਕੋ ਬ੍ਰਹਮਾ ਦੇਖਾ ਤਾਂ ਨਾ ਤੁਮਰਾ ਅੰਤ ਵਸੇਖਾ ਹਜ਼ਾਰ ਮੂੰਹ ਵਾਲਾ ਬ੍ਰਹਮਾ ਦੇਖ ਲਿਆ ਉਹਨੇ ਪੁੱਛਿਆ ਵੀ ਤੂੰ ਨੀ ਮਾਰ ਕੀਤਾ ਕਹਿੰਦਾ ਮੇਰੇ ਵਰਗੇ ਤਾਂ ਰੱਬ ਦੇ ਰੋਮ ਰੋਮ ਵਿੱਚ ਰਚੇ ਪਏ ਨੇ ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਜਲੇਸ਼ ਦੇ ਮੈਂ ਕਹਿੰਦਾ ਮਾਣ ਕਰਾਂ। ਕਈ ਆਉਂਦੇ ਕਈ ਚਲੇ ਜਾਂਦੇ ਨੇ ਤੇ ਇੰਦਰ ਦੀ 7200 ਯੁੱਗ ਚੌਂਕੜੀ ਉਹਦਾ ਰਾਜ ਮੰਨਿਆ ਗਿਆ। ਇਹ ਸੋ ਪਾਠ ਲੱਗੋ ਅਧਿਕਾਈ, ਇਹ ਕਿਤੇ ਪਾਠ ਕਹੀਏ ਪੇਟਾ ਜਾਣਾ ਕਰੋ, ਬਹੁਤ ਭਾਰੀ ਲੱਗਾ ਹੋਇਆ ਸੰਸਾਰ ਨੂੰ।
ਗਈ ਬੁਨਾਵਨ ਮਾਹੋ
ਮਾਹੋ ਕਹੀਏ ਮਾਇਆ, ਸੰਸਾਰ ਦੀ ਤਾਣੀ ਬਣਾਉਣ ਵਾਸਤੇ ਪਰਮੇਸ਼ਰ ਕੋਲ ਚਲੇ ਗਈ।
ਘਰ ਛੋੜਿਆ ਜਾਏ ਜੁਲਾਹੋ,
ਉਸ ਜੁਲਾਹੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਆਪਣਾ ਘਰ ਛੱਡਿਆ, ਭਾਵ ਨਿਰਵਿਕਾਰ ਜਿਹੜਾ ਸੀ ਉਹ ਵਿਕਾਰ ਸਹਿਤ ਹੋ ਗਿਆ। ਮਾਇਆ ਚ ਪ੍ਰਤੀਬਿੰਬ ਪੈਣ ਦੇ ਨਾਲ ਸਤੋ ਗੁਣ ਦੀ ਅੰਸ਼ ਪ੍ਰਧਾਨ ਜ਼ਿਆਦਾ ਹੋ ਗਈ, ਰਜੋ ਤਮੋ ਦੀ ਘੱਟ ਗਈ, ਉਹਨੂੰ ਮਾਇਆ ਸਹਿਤ ਈਸ਼ਵਰ ਆਖਿਆ ਗਿਆ।
ਰਹਾਓ
ਰਾਮ ਦੇ ਕੇ ਕਥਨ ਕਰਦੇ ਹਨ,
ਰਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਟਾਈ।
ਉਸ ਪੰਡਿਤ ਨੇ ਪੁੱਛਿਆ ਵੀ ਕਬੀਰ ਸਾਹਿਬ ਇਹ ਜਿਹੜਾ ਸੰਸਾਰ ਦਾ ਤਾਣਾ ਪੇਟਾ ਲਾ ਕੇ ਦੁਨੀਆਂ ਬਣਾਈ ਹੈ ਪਰਮਾਤਮਾ ਨੇ, ਇਹ ਦੁਨੀਆਂ ਗਜਾਂ ਨਾਲ ਮਿਣੀ ਜਾ ਸਕਦੀ ਹੈ? ਵੀਰ ਸਾਹਿਬ ਕਹਿੰਦੇ ਦੱਸ ਤੇ ਦਿੱਤਾ ਗਜਾਂ ਦੀ ਗਿਣਤੀ। ਕਹਿੰਦਾ ਜੀ ਹੋਰ ਖੋਲ ਕੇ ਦੱਸੋ ਕਿਹੜੇ ਗਜਾਂ ਨਾਲ। ਕਬੀਰ ਸਾਹਿਬ ਕਹਿੰਦੇ 50 ਕਰੋੜ ਯੋਜਨ ਧਰਤੀ ਹੈ, ਗੁਰਬਾਣੀ ਵਿੱਚ ਪੰਕਤੀ ਆਈ ਹੈ। ਸੋ ਜਿਹੜਾ ਨਾਮ ਨਹੀਂ ਜਪਦਾ ਨਾ ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪੰਚਾਸਾ। ਪੰਜਾਬੀ ਧਰਤੀ ਤਾਂਬੇ ਦੀ ਹੈ, ਉੱਥੇ ਸੱਪ ਬਣ ਕੇ ਰਹਿੰਦਾ ਹੈ, 12 ਸੂਰਜ ਤਪਦੇ ਨੇ, ਉੱਤੋਂ ਸੂਰਜ ਥੱਲੇ ਤਾਂਬਾ ਖਾਣ ਨੂੰ ਮਿਲਦਾ ਨਹੀਂ, ਹਨੇਰੀ ਦਾ ਘੱਟਾ ਮਿੱਟੀ ਗਰਦਾ ਜਾਂਦਾ ਨੂੰ ਚੱਟ ਕੇ ਗੁਜ਼ਾਰਾ ਕਰਦਾ, ਉੱਥੇ ਦਾ ਸੱਪ ਬਣਦਾ ਜਿਹੜਾ ਨਾਮ ਲਈ ਲੈਂਦਾ। ਤੇ ਕਬੀਰ ਸਾਹਿਬ ਕਹਿਣ ਲੱਗੇ ਪਿਆਰਿਆ ਗਜੀ ਨਾ ਮਿਲੀਆਂ, ਗਜਾ ਨਾ ਮਿਣਿਆ ਤੁਰੀ ਜਾਂਦਾ। 50 ਕਰੋੜ ਪਰਮੇਸ਼ਰ ਨੇ ਯੋਜਨ ਧਰਤੀ ਬਣਾਈ ਹੈ ਔਰ ਤੋਲ ਨਾ ਤੁਲੀ ਹੈ, ਕਿਉਂ ਨਹੀਂ ਤੋਲਿਆ ਜਾ ਸਕਦਾ? ਕਹਿਣ ਲੱਗੇ ਵੇਖ ਇਹ ਧਰਤੀ ਜਿਹੜੀ ਹੈ ਇਹ ਪਰਮਾਤਮਾ ਨੇ ਆਪਣੇ ਆਸਰੇ ਖਿਡਾਰੀ ਹੈ। ਪੰਡਿਤ ਕਹਿਣ ਲੱਗਾ ਜੀ ਤਾਂ ਸ਼ੇਸ਼ਨਾਗ ਨੇ ਚੁੱਕੀ ਹੈ ਜਾਂ ਬਲਦ ਨੇ ਚੁੱਕੀ ਹੈ, ਸਾਡਾ ਮਤ ਕਹਿੰਦਾ। ਉਹਨਾਂ ਕਿਹਾ ਨਹੀਂ ਭਰੇਖਾ ਹੈ। ਗੁਰੂ ਨਾਨਕ ਸਾਹਿਬ ਨਾਲ ਵੀ ਸਿੱਧਾਂ ਦੀ ਚਰਚਾ ਹੋਈ ਸੀ, ਉਹਨਾਂ ਕਿਹਾ ਜੀ ਧਰਤੀ ਜਿਹੜੀ ਹੈ ਇਹ ਬਲਦ ਦੇ ਸਿੰਘਾਂ 'ਤੇ ਜਦੋਂ ਸਿੰਘ ਲਾਉਂਦਾ ਉਦੋਂ ਭੁਚਾਲ ਆਉਂਦਾ। ਗੁਰੂ ਕਹਿੰਦੇ ਬਿਲਕੁਲ ਝੂਠ ਹੈ, ਉਹ ਬਲਦ ਨੇ ਧਰਤੀ ਚੁੱਕੀ ਅਤੇ ਉਹ ਬਲਦ ਕਿਹਦੇ ਆਸਰੇ ਤੁਸੀਂ ਦੱਸ ਦਿਓ। ਕਹਿੰਦੇ ਜੀ ਥੱਲੇ ਧਰਤੀ ਹੈ। ਕਹਿੰਦੇ ਫਿਰ ਉਹ ਧਰਤੀ ਕਿਹਦੇ ਆਸਰੇ ਹੈ? ਉਹ ਥੱਲੇ ਹੈ, ਉਹ ਥੱਲੇ ਹੈ। ਗੁਰੂ ਕਹਿੰਦੇ ਇਹ ਤਾਂ ਅਧੀ ਵਿਆਪਤੀ ਦੋਸ਼ ਆ ਜਾਵੇਗਾ, ਕਿੰਨੇ ਕੁ ਬਲਦ ਕਿੰਨੀਆਂ ਕੁ ਧਰਤੀਆਂ ਬਣਾਈ ਜਾਓਗੇ, ਇਹ ਤਾਂ ਗਿਣਤੀ ਮੁੱਕਣੀ ਨਹੀਂ ਹੈ। ਧੌੜੇ ਦੇ ਸਿਰ 'ਤੇ ਧਰਤੀ ਹੋਰ ਪਰਾ ਹੋਰ ਪਰ ਤਿਸ ਤੇ ਭਾਰ ਤਲੇ ਕਮਣ ਜ਼ੋਰ, ਥੱਲੇ ਵਾਲੇ ਕਿਹਦੇ ਜ਼ੋਰ ਦੇ ਆਸਰੇ ਕੋਲ ਤੇ ਤੁਸੀਂ ਦੱਸ ਦਿਓ। ਫਿਰ ਉਹਨਾਂ ਕਿਹਾ ਮਹਾਰਾਜ ਤੁਸੀਂ ਦੱਸੋ। ਗੁਰੂ ਨੇ ਕਿਹਾ ਹੈ ਧੌੜਾ, ਪਰ ਗਊ ਦਾ ਜਾਇਆ ਹੋਇਆ ਬਲਦ ਨਹੀਂ ਹੈ, ਉਹ ਧੌਲ ਧਰਮ ਦਇਆ ਕਾ ਪੂਤ, ਉਹ ਧਰਮ ਰੂਪੀ ਧੌਲਾ ਹੈ, ਦਇਆ ਦਾ ਪੁੱਤਰ ਹੈ। ਕਹਿੰਦੇ ਜੀ ਉਹ ਤੇ ਚਾਰਾ ਚੜਦਾ ਹੈ ਤੇ ਇਹਨੂੰ ਚਾਰਾ ਕਿਹੜਾ ਮਿਲਦਾ? ਕਹਿੰਦੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰੱਖਿਆ ਜਿਹਨੂੰ ਸੂਤ, ਉਹਨੂੰ ਸੰਤੋਖ ਰੂਪੀ ਸੋ ਚਾਰਾ ਖਾਣ ਨੂੰ ਮਿਲਦਾ। ਸੰਤੋਖ ਟਿਕਦਾ ਹੀ ਤਾਂ ਹੈ, ਧਰਮ ਟਿਕਦਾ ਹੀ ਤਾਂ ਹੈ, ਜੇ ਸੰਤੋਖ ਨਹੀਂ ਤੇ ਧਰਮ ਕਿਤਨਾ ਟਿਕ ਜਾਵੇਗਾ। ਇਸ ਵਿਚਾਰ ਵਿੱਚ ਨਾ ਜਾਵਾਂ, 10 ਮਿੰਟ ਬਾਕੀ ਨੇ। ਕਬੀਰ ਸਾਹਿਬ ਨੇ ਆਖਿਆ ਧਰਮ ਰੂਪੀ ਧੌਲੇ ਦੇ ਸਿਰ ਤੇ ਆ, ਧਰਮ ਰੂਪੀ ਸ਼ੇਸ਼ਨਾਗ ਦੇ ਸਿਰ ਤੇ ਮੰਨ ਲਾ, ਪ੍ਰਤੱਖ ਧੌਲੇ ਸ਼ੇਸ਼ਨਾਗ ਦੇ ਸਿਰ ਤੇ ਅਸੀਂ ਨਹੀਂ ਮੰਨਦੇ, ਇਹ ਗਿਣਤੀ ਗਿਣਨਾ ਕਰ। ਵਾਹ ਗਜੀ ਨਾ ਮਿਲੀਆਂ ਤੋਰ ਨਾ ਤੁਲੀਆ ਪਾਚਰ ਸੇਰ ਅਟਾਈ। ਦੂਸਰਾ ਅਰਥ ਮਹਾਂਪੁਰ ਕਰਦੇ ਸੀ, ਕਹਿਣ ਲੱਗੇ ਗਜਾਂ ਨਾਲ ਨਹੀਂ ਮਿਣਿਆ ਜਾ ਸਕਦਾ ਤੇ ਵੱਡਿਆਂ ਨਾਲ ਤੋਲਿਆ ਨਹੀਂ ਜਾ ਸਕਦਾ ਇਸ ਨੂੰ, ਕਿਉਂ ਕਿਤਨਾ ਜਾਣੀਏ ਫਿਰ ਕਿਤਨਾ ਪਤਾ ਲੱਗੇ। ਕਬੀਰ ਸਾਹਿਬ ਕਹਿਣ ਲੱਗੇ ਕਿ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰਕੇ ਜਾਣਿਆ ਜਾ ਸਕਦਾ ਹੈ, ਐਵੇਂ ਨਹੀਂ ਜਾਣਿਆ। ਕਹਿੰਦੇ ਮਿਥਿਆ ਰੂਪ ਕਿਤਨਾ ਜਾਣਨਾ ਕਰੀਏ, ਸਾਨੂੰ ਸਮਝ ਆ ਜਾਵੇ ਫੇਰ ਹੀ ਹੈ ਨਾ। ਤਾਂ ਕਬੀਰ ਸਾਹਿਬ ਕਹਿੰਦੇ ਪਾਚਨ ਸੇਰ ਅਟਾਈ, ਅਟਾਈ ਦਾ ਅਰਥ ਹੈ ਆਸਰਾ, ਜਿਹੜਾ ਸਾਰਿਆਂ ਦਾ ਆਸਰਾ ਰੂਪ ਵਾਹਿਗੁਰੂ ਹੈ, ਸ਼ੇਰ ਕਹੀਏ ਸ਼੍ਰੋਮਣੀ ਹੈ, ਉਹਦੇ ਵਿੱਚ ਬਿਰਤੀ ਲਾ ਕੇ ਉਹਦਾ ਸਿਮਰਨ ਕਰਕੇ ਸੰਸਾਰ ਨੂੰ ਮਿਥਿਆ ਰੂਪ ਪਚ ਕਹੀਏ, ਪਾਚਨ ਕਹੀਏ ਪ੍ਰਪੱਕ ਕਰੇ ਕਿ ਸੰਸਾਰ ਮਿਥਿਆ ਹੈ, ਇਹ ਅੰਦਰ ਧਾਰਨਾ ਪੱਕੀ ਬਣ ਜਾਵੇ ਕਿ ਸੰਸਾਰ ਨੇ ਸਦਾ ਨਹੀਂ ਰਹਿਣਾ, ਜੋ ਸੰਸਾਰ ਵਿੱਚ ਆਇਆ ਸਾਰਿਆਂ ਨੇ ਚਲੇ ਜਾਣਾ, ਦ੍ਰਿਸ਼ਟਮਾਨ ਹੈ ਸਗਲ ਮਥਕਿੰਨਾ, ਜੋ ਦਿਸ ਰਿਹਾ ਸਾਰਾ ਮਿਥਿਆ ਹੈ। ਇਸ ਵਿਚਾਰ ਨਾਲ ਇਹ ਤੋਲਿਆ ਤੇ ਮਿਣਿਆ ਜਾ ਸਕਦਾ ਹੈ।
ਜੋ ਕਰ ਪਾਚਨ ਬੇਗ ਨਾ ਪਾਵੇ ਝਗੜ ਕਰੇ ਕਰ ਹਾਈ।
ਕਹਿਣ ਲੱਗੇ ਪੰਡਿਤ ਜੀ ਜੋ ਕਰ ਪਾਚਨ ਬੇਗ ਨਾ ਪਾਵੇ, ਜੇ ਕਰਕੇ तू इस पाचन के इस बिरती परिपक् ना करेगा कि संसार मिथ्या है, तू जाति का अभिमान करी जाना है। मैं पंडित हाँ, मेरे वर्गा कोई विद्वान नहीं, मेरे वर्गा कोई उच्चा नहीं, क्योंकि पंडित अपने आप मुख समझता है कि असी मूह हाँ और जेड़े बाकी शूद्र ने वो पैर ने, वैसे जो पेट है अपने आप को तू सिर समझदा है, श्रोमणी समझदा है। पर एक गल याद रख, जाओ करके जे करके तू संसार नू मिथ्या पाचन परपक ना कीता ता वेग वेग ना पावे, तू छेती ना ही कीता वेगना में छेती दा ता झगर कराए कर हाई। तेरे अंदर जेड़े पांच दुश्मन ने काम क्रोध लोभ मोह अहंकार, वो तेरे ना झगड़ा करके तेरे घर नू हाई नाश कर देणगे, क्योंकि इस दुबदा बहुते कर गाले काम क्रोध काया को गाले जो कंचन सुहागा डाले। काम ते क्रोध शरीर नू गाल देते ने। जे तू संसार नू मिथ्या रूप निश्चय ना किया ता याद रख तेरे शरीर नू भी बहुत छेती गाल देंगे, तेरे घर का नाश कर देंगे।
जिन की बैठ खसम की बरकस ये बेला कद आई।
अनवे अर्थ लगनगे, अनवे सीधे अर्थ होंगे पंक्ति दे लग जाने, अनवे होंगे है ऐस पंक्ति का अर्थ ने दूजे का। एक होंगे डंडा खनवे, वो होंगे उदली पंक्ति दियां पंक्तियां चुके थले पंक्ति नाल लाउणियां ते थले वालियां उपर ले आउणियां। निके नूं छोटा करना, छोटे नूं वड्डा करना। लग दीर्घ दीर्घ लघु अर्थ समेत उचार, अर्थ वास्ते छोटे नूं वड्डा विहार करना ते वड्डे नूं छोटा करना, इह हुण अनवे अर्थ लगणगे। इस करके पंडित ने पूछया ये वेला कद आई, फिर ये दसो वो वेला कदों आता जदों परमात्मा नवी सृष्टि रचता है, ताणा बोणा बनता है परमेश्वर जलाए तुसीं कहिंदे हो जलाया है, तो ये वेला कद आई। वो कहिंदे दिन की बैठ, जदों ब्रह्मा दी दिन दी उम्र दी दिन जिहड़े ने उम्र दे वो बैठ जाते ने समाप्त हो जाते ने, तो उस वेले की हुंदा है कहिंदे छूटे कुंड भीगै पुरिया। फिर कुंडा है नाम है कंडिया का, कुंडे नाम है समुद्र का, समुद्र अपनी सीमा तोड़ देता है। जापान भी तोड़िया ना, ये तो थोड़ा जा तोड़िया। चार प्रकार की परलो है, मैं पहला बेनती की है, नित परलो सौ जाना, परलो मर जाना आप मरे जग परलो, अवंतर परलो मात लोग दिहाड़ा जाने, तो महापरलो के टाइम से कुछ नहीं रहता, ना चंद्रमा ना सूरज ना पृथ्वी, पानी पानी हो जाता है। ये कहते हैं छोटे कुंडा है भीगा पुरिया, समुद्र अपन हदा छड़ के बाहर आ जाता है, तो पुरिया भिज जा विष्णुपुरी इंद्रपुरी ब्रह्मपुरी, ये सारिया च पानी पानी हो जाता है, कोई नहीं दिसदा। वो कमल फुल होया सी ना जदों ब्रह्मा पैदा होकर उपर बैठा हंकार कर रहा है, गुरु ग्रंथ साहिब कदे कहते हैं सो नाभ कमल ते ब्रह्मा उपजे वेद पढ़े मुख कंठ सवार, ये गुरु साहब ने बाणी अंदर रखिया। तो कहते जो समुद्र अपन हदा तोड़ के बाहर आता तो भीगा पुरिया, सारिया पुरिया पानी ना भर जा ने, सारिया हो जा ने खत्म। तो फिर की होंगे कहते ने खसम की बरकस, फिर खसम की बरकस कहिए ये संसार की बैठक उठ जाती है, बर्खास्त कर देता है, दुनिया खत्म कर दिया, मीटिंग खत्म हो जाती है, संसार खत्म करता है परमेश्वर। ये शोशी नली तंत नहीं मिकस है, ये शोशी नली की है सूरज चंद्रमा, इन्हों दलिया शोशिया हो जाए, इन्होंने जो तंत नहीं निकसे किरणा रूपी तंत नहीं निकलते, क्योंकि सूरज दिरणा नाल खेती पकती है, तो चंद्रमा की किरणा नाल रस भरया जाता है। हुण चंद्रमा पूरा नहीं चढ़ता तो खल फल जड़े ने खटे ने कुछ फिके ने, जो चंद्रमा पूरा चढ़ता सी ना उदो फल खटे नहीं सी कौड़े नहीं सी, क्योंकि मिठास भरदा है, खेतियां विच रस भरदा है, बनस्पति विच रस भरदा है। कहिंदे इन्हां दी तंत नहीं निकसे, किरणा रूपी तंत नहीं निकलदा, तो परमेश्वर फिर की करदा है इन्हां दी बरकस उठा दिंदा है, तो चलो जुलाहो रिसाई, जुलाहा परमेश्वर जिहड़ा है ना वो तुर पैंदा है माया का प्रभाव छड के, माया नूं छड के उहदा प्रतिबिंब च पौणा हट के, ते माया भी रिसाई विचे रज विच जांदी है, माया भी खत्म हो जाती है जिहड़ी जड़ रूप सी। ते हाँ जी नदर रही उलझाई, कहिंदे फिर ये नदर नहीं तां सारी सृष्टि उलझ जाती है, जिहदा ताणी उलझ जाती है ना,
ਇਦਾਂ ਪਰਮੇਸ਼ਰ ਇਹਨੂੰ ਰਚਦਾ ਹੈ ਤੇ ਆਪੇ ਉਹ ਰੁਝਾਨ ਦਿੰਦਾ ਹੈ। ਕਹਿੰਦੇ ਇਹ ਵੇਲਾ ਕਦ ਆਈ, ਇਹ ਵੇਲਾ ਫਿਰ ਕਦੋਂ ਆਉਂਦਾ ਹੈ? ਕਹਿੰਦੇ ਪਰਮੇਸ਼ਰ ਜਾਣਦਾ ਵੀ ਦੁਬਾਰਾ ਕਦੋਂ ਸ੍ਰਿਸ਼ਟੀ ਰਚਣੀ ਹੈ। ਆਪਾਂ ਨੂੰ ਕੋਈ ਪਤਾ ਨਹੀਂ ਪਰਮਾਤਮਾ ਕਿਤਰਾ ਰਚਦਾ ਹੈ ਤੇ ਕਦੋਂ ਰਚਦਾ ਹੈ। ਵੈਸੇ ਤੁਸੀਂ ਬ੍ਰਾਹਮਣ ਨੂੰ ਪੁੱਛੋ, ਉਹ ਕਹੇਗਾ ਓਮ ਸ਼ਬਦ ਆਖਿਆ ਤਾਂ ਸ੍ਰਿਸ਼ਟੀ ਰਚ ਦਿੱਤੀ। ਪੰਡਿਤ ਨੂੰ ਛੱਡ ਕੇ ਮੁੱਲਾਂ ਕੋਲ ਚਲੇ ਜਾਓ, ਪੁੱਛੋ ਸ੍ਰਿਸ਼ਟੀ ਕਿਤਰਾ ਰਚੀ, ਉਹ ਕਹੇਗਾ ਪੰਡਿਤ ਨੂੰ ਕੀ ਪਤਾ ਹੈ, ਖਾਕ ਪਤਾ ਹੈ, ਪਰਮਾਤਮਾ ਨੇ ਕੁੰਨ ਸ਼ਬਦ ਆਖਿਆ ਸ੍ਰਿਸ਼ਟੀ ਰਚ ਦਿੱਤੀ। ਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਜਾਣਦੇ ਹੋਏ ਵੀ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋ। ਉਹ ਕਦੋਂ ਰਚਦਾ ਹੈ, ਕਿਤਰਾ ਰਚਦਾ ਹੈ, ਉਹ ਪਰਮਾਤਮਾ ਹੀ ਜਾਣਦਾ। ਅਸੀਂ ਨਹੀਂ ਕਹਿ ਸਕਦੇ ਵੀ ਕਿਤਰਾ ਰਚਦਾ ਹੈ, ਇਹ ਉਹਦੀ ਖੁਸ਼ੀ ਹੈ। ਉਹ ਫੁਰ ਸਮਾਧੀ ਲਾ ਕੇ ਬੈਠ ਜਾਂਦਾ ਹੈ। ਜਦੋਂ ਉਹਦਾ ਚਿੱਤ ਕਰਦਾ ਹੈ ਫਿਰ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਮਾਈ ਮਾਇਆ ਦੁਆਰੇ ਤਿੰਨ ਚੇਲੇ ਪੈਦਾ ਕਰਕੇ, ਤਿੰਨ ਗੁਣ ਪੈਦਾ ਕਰਕੇ ਤ੍ਰਿਗੁਣੀ ਮਾਇਆ ਪੈਦਾ ਹੋ ਜਾਂਦੀ ਹੈ। ਇਹਦੇ ਦੁਆਰੇ ਫਿਰ ਉਹ ਸ੍ਰਿਸ਼ਟੀ ਦੇ ਜੀਆਂ ਨੂੰ ਰਚਨਾ ਸ਼ੁਰੂ ਕਰ ਦਿੰਦਾ ਹੈ। ਇਹ ਪਰਮੇਸ਼ਰ ਦੀ ਆਪਣੀ ਮਰਜ਼ੀ ਹੈ।
ਛੋੜ ਪਸਾਰ ਇਹਾ ਰਹੋ ਬਪਰੀ ਕਹੋ ਕਬੀਰ ਸਮਝਾਈ।
ਪਹਿਲੀ ਪੰਕਤੀ ਦਾ ਅਰਥ ਮਿਲਦਾ ਆ ਗਿਆ। ਮਾਇਆ ਨੇ ਕਿਹਾ ਸੀ ਨਾ ਵੀ ਸ੍ਰਿਸ਼ਟੀ ਤੁਸੀਂ ਅੱਗੇ ਰਚਦੇ, ਹੁਣ ਕਿਉਂ ਨਹੀਂ ਰਚਦੇ? ਜੇ ਤੁਸੀਂ ਨਹੀਂ ਰਚਣੀ ਤਾਂ ਮੈਂ ਆਪਣੇ ਆਪ ਰਚ ਲੈਂਦੀ ਹਾਂ। ਪਰ ਮਾਇਆ ਕਦੇ ਕੁਛ ਨਹੀਂ ਕਰ ਸਕਦੀ, ਮਾਇਆ ਨੂੰ ਆਸਰਾ ਹੀ ਪਰਮਾਤਮਾ ਦਾ ਹੈ। ਇਹ ਕਹਿਣ ਲੱਗੇ ਛੋੜ ਪਸਾਰ ਇਹਾਂ ਰੋ ਬੱਪਰੀ, ਉਸ ਪਰਮਾਤਮਾ ਰੂਪੀ ਜਰਾਏ ਨੇ ਆਖਿਆ ਇਹੋ ਜਿਹੀ ਭਾਵਨਾ ਦਾ ਪਸਾਰ ਦੇ ਛੱਡ, ਤੇ ਹੇ ਬੱਪਰੀ ਮਾਇਆ ਤੂੰ ਇਹਾਂ ਮੇਰੇ ਵਿੱਚ ਹੀ ਅਭੇਦ ਹੋ ਰਹਿਣਾ ਕਰ, ਮੇਰੇ ਵਿੱਚ ਹੀ ਮਿਲ ਰਹਿਣਾ ਕਰ, ਤੇ ਕਹੋ ਕਬੀਰ ਸਮਝਾਈ। ਕਬੀਰ ਸਾਹਿਬ ਕਹਿੰਦੇ ਇਹ ਗੱਲ ਜਦੋਂ ਪਰਮਾਤਮਾ ਨੇ ਸਮਝਾ ਦਿੱਤੀ, ਮਾਇਆ ਨੂੰ ਪਤਾ ਲੱਗ ਗਿਆ ਮੈਂ ਆਪਣੇ ਆਪ ਸ੍ਰਿਸ਼ਟੀ ਨਹੀਂ ਰਚ ਸਕਦੀ, ਜਿੰਨਾ ਚਿਰ ਪਰਮਾਤਮਾ ਆਪਣੀ ਚੇਤਨ ਸੱਤਾ ਸਾਨੂੰ ਨਹੀਂ ਦਿੰਦਾ। ਪਹਿਲੇ ਅਰਥ ਦੇ ਵਿੱਚ ਤਵੰਗ ਪਦ ਦਾ ਸੋਧਨ ਸੀ, ਇਹਦੇ ਵਿੱਚ ਤਤ ਪਦ ਦਾ ਸੋਧਨ ਕਰਕੇ ਕਬੀਰ ਸਾਹਿਬ ਨੇ ਸਮਝਾਇਆ ਕਿ ਤੂੰ ਤਾਂ ਮੈਨੂੰ ਜਲਾਇਆ ਮੰਨ ਕੇ ਔਖਾ ਹੋਣ ਡਿਆ, ਤੇਰਾ ਬ੍ਰਹਮਾ ਵੀ ਜਲਾਇਆ ਸੀ ਤੈਨੂੰ ਕੱਲ ਸੁਣਾ ਦਿੱਤਾ ਜੀ, ਅੱਜ ਪਰਮਾਤਮਾ ਵੀ ਜਲਾਇਆ ਤੈਨੂੰ ਸੁਣਾ ਦਿੱਤਾ, ਸਾਰਾ ਤਾਣਾ ਪੇਟਾ ਸੰਸਾਰ ਦਾ ਉਹਨੇ ਬਣਾਇਆ ਹੈ, ਤੇ ਤੂੰ ਕਿਤਰਾ ਇਨਕਾਰੀ ਹੋ ਜਾਏਗਾ, ਮੈਨੂੰ ਤੂੰ ਜਲਾਇਆ ਕਹਿੰਦਾ, ਆਪ ਤੂੰ ਸ਼ੁੱਧ ਬਣਦਾ। ਪੰਡਿਤ ਨੇ ਨਮਸਕਾਰ ਕਰ ਦਿੱਤੀ ਕਿ ਇਹਨਾਂ ਵਿਚਾਰਾਂ ਦਾ ਮੈਨੂੰ ਨਹੀਂ ਪਤਾ। ਇਹ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਾਤੀ ਦਾ ਮਾਣ ਨਹੀਂ ਕਰਨਾ ਚਾਹੀਦਾ, ਆਪਣੇ ਵੱਡੇਪਣ ਦਾ ਮਾਣ ਨਹੀਂ ਕਰਨਾ ਚਾਹੀਦਾ, ਨਵੇਂ ਸੋ ਗੌਰਾ ਹੋਵੇ। ਬੇਰੀ ਜਿੰਨੇ ਦਰਖਤ ਨੇ ਫਲ ਪਾ ਕੇ ਝੁੱਕ ਜਾਂਦੇ ਨੇ, ਇੱਕ ਬੰਦਾ ਹੀ ਹੈ ਜਿਹੜਾ ਮਾਇਆ ਤੇ ਕੁਰਸੀ ਲੈ ਕੇ ਆਕੜ ਜਾਂਦਾ ਵੀ ਮੈਂ ਬਹੁਤ ਵੱਡਾ ਅਫਸਰ ਬਣ ਗਿਆ, ਮੇਰੇ ਵਰਗਾ ਕੋਈ ਮਾਇਆਧਾਰੀ ਨਹੀਂ। ਪਰ ਗੁਰੂ ਕਹਿੰਦੇ ਦਰਖਤ ਤੋਂ ਸਿੱਖਿਆ ਲੈ, ਫਲ ਪਾ ਕੇ ਝੁੱਕ ਜਾਂਦਾ, ਤੂੰ ਵੀ ਗੁਣ ਪਾ ਕੇ ਝੁੱਕ ਜਾਇਆ ਕਰ। ਕਬੀਰ ਸਾਹਿਬ ਨੇ ਆਖਿਆ ਪੰਡਿਤ ਜੀ ਤੁਸੀਂ ਵੀ ਗੁਣ ਪ੍ਰਾਪਤ ਕੀਤੇ ਨੇ, ਝੁਕਣ ਦੀ ਜਾਚ ਸਿੱਖੋ, ਤੁਹਾਡੇ ਤੋਂ ਲੋਕਾਂ ਨੇ ਉਪਦੇਸ਼ ਲੈਣਾ ਹੈ, ਤੁਹਾਡੇ ਕੋਲ ਗੱਲਾਂ ਸੁਣ ਕੇ ਲੋਕਾਂ ਨੇ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ। ਜੇ ਤੁਸੀਂ ਜਾਤਾਂ ਵਿੱਚ ਪੈ ਗਏ, ਮੇਰੀ ਜਾਤ ਵੱਡੀ ਤੇਰੀ ਜਾਤ ਨਿੱਕੀ, ਤੇ ਫਿਰ ਦੁਨੀਆਂ ਦਾ ਉਧਾਰ ਨਹੀਂ ਹੋ ਸਕਦਾ। ਕਬੀਰ ਸਾਹਿਬ ਨੇ ਸ਼ਬਦ ਦੇ ਵਿੱਚ ਆਪਾਂ ਨੂੰ ਸ਼ਿਕਸ਼ਾ ਦਿੱਤੀ ਹੈ ਕਿ ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਦੇ ਚੱਲੇ ਬਹੁਤ ਵਿਕਾਰਾ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ, ਅਸੀਂ ਇਸ ਹੰਕਾਰ ਨੂੰ ਛੱਡ ਕੇ ਪਰਮਾਤਮਾ ਦੇ ਸਿਮਰਨ ਵਿੱਚ ਲੱਗਣਾ ਕਰੀਏ, ਉਹਦੀ ਬੰਦਗੀ ਵਿੱਚ ਲੱਗੀਏ, ਉਹਦੇ ਉਪਦੇਸ਼ 'ਤੇ ਚੱਲ ਕੇ ਆਪਣਾ ਜੀਵਨ ਸਵੱਛ ਕਰ ਸਕੀਏ, ਜਿਸ ਕਰਕੇ ਸਾਡੇ ਲੋਕ ਸੁਖੀ ਪ੍ਰਲੋਕ ਸਿਹਲੇ ਹੋ ਸਕਣ। ਜਿਨ੍ਹਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਅੰਦਰ ਗੁਰਬਾਣੀ ਨੂੰ ਮੱਥਾ ਟੇਕਿਆ, ਮਾਇਆ ਹਾਜ਼ਰ ਕੀਤੀ ਹੈ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ, ਰਹਿਮਤਾਂ ਕਰਨ, ਕਿਉਂਕਿ ਕਈ ਸ਼ਬਦ ਚਰਚਾ ਵਿਚਾਰ ਦੇ ਹੁੰਦੇ ਨੇ, ਉਹਨਾਂ ਦੇ ਅਰਥ ਬੋਧ ਬਹੁਤ ਕਠਿਨ ਹੁੰਦੇ ਨੇ, ਕਈ ਸਰਲ ਸ਼ਬਦ ਹੁੰਦੇ ਨੇ। ਇਹ ਤਿੰਨ ਸ਼ਬਦ ਜਿਹੜੇ ਆਏ ਨੇ, ਜਹ ਕਸ਼ ਤਹਾਂ ਕਹਾਂ ਤਹਾਂ ਕਿਸ਼ ਨਾਹੀਂ, ਤੇ ਸੋ ਸ਼ਰਮੇ ਦੀ ਆ ਮੁੰਦਰਾ ਜਿਤਰਾ ਕਿਹਾ, ਸੁਰਤ ਸਿਮਰਤ ਕੰਨੀ ਮੁੰਦਾ ਬਾਹਰ ਪਰਮਿਤ ਬਾਹਰ ਖਿੰਥਾ, ਔਰ ਤੀਸਰਾ ਸ਼ਬਦ ਇਹ ਜਿਹੜਾ ਸੀ ਇਹ ਬਹੁਤ ਡੂੰਘੀ ਵਿਚਾਰ ਦੇ ਸੀ, ਕਿਉਂਕਿ ਮੱਛੀ ਸਮੁੰਦਰ ਵਿੱਚ ਤਰ ਕੇ ਆਨੰਦ ਮਾਣ ਸਕਦੀ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪੰਛੀ ਆਕਾਸ਼ ਵਿੱਚ ਉੱਡ ਕੇ ਆਨੰਦ ਮਾਣ ਸਕਦਾ, ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਆਪਾਂ ਮੱਛੀ ਤੇ ਪੰਛੀ ਦੀ ਤਰ੍ਹਾਂ ਬਾਣੀ ਰੂਪੀ ਆਕਾਸ਼ ਦੇ ਸਮੁੰਦਰ ਵਿੱਚ ਵਿਚਾਰ ਰੂਪੀ ਤਾਰੀਆਂ ਲਾ ਕੇ, ਉਡਾਰੀਆਂ ਲਾ ਕੇ ਆਨੰਦ ਮਾਣਨਾ ਹੈ, ਅੰਤ ਨਹੀਂ ਪਾ ਸਕਦੇ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ, ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਸੋਛੇ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ, छोड़ पसार इहां रहो बकरी कहो कबीर समझाई। वाहिगुरु जी का खालसा वाहिगुरु जी की फतेह।